ਵਾਹਿਗੁਰੂ 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 ਪਿਛਲੀ ਪੌੜੀ ਵਿੱਚ ਹਜ਼ੂਰ ਨੇ ਫਰਮਾਇਆ ਸੀ ਕਿ ਪੁੰਨੀ ਅਤੇ ਪਾਪੀ ਇਹ ਸਿਰਫ ਆਖਣ ਮਾਤਰ ਨਹੀਂ ਬਲਕਿ ਮਨੁੱਖ ਜੋ ਕੁਛ ਕਰਦਾ ਉਸ ਆਪਣੇ ਕਮਾਏ ਹੋਏ ਕਰਮਾਂ ਦੇ ਆਧਾਰ 'ਤੇ ਉਹਦਾ ਲੇਖਾ ਲਿਖਿਆ ਜਾਂਦਾ। ਉਸ ਲੇਖੇ ਦੇ ਆਧਾਰ ਦੇ ਉੱਤੇ, ਉਹਦੀ ਭਾਵਨਾ ਦੇ ਆਧਾਰ ਦੇ ਉੱਤੇ ਕੋਈ ਪੁੰਨੀ ਬਣ ਸਕਦਾ ਹੈ ਜਾਂ ਪਾਪੀ ਬਣ ਸਕਦਾ ਹੈ, ਕਿਉਂਕਿ ਲੇਖੇ ਦੇ ਆਧਾਰ ਦੇ ਉੱਤੇ ਫੈਸਲਾ ਹੋਣਾ ਹੈ ਵੀ ਕੋਈ ਪੁੰਨੀ ਹੈ ਜਾਂ ਪਾਪੀ। ਅੱਜ ਦੀ ਪੌੜੀ ਵਿੱਚ ਹਜ਼ੂਰ ਸ਼ੁਰੂ ਕਰਦੇ ਨੇ ਤੀਰਥ, ਤਪ, ਦਇਆ, ਦਤ, ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਉ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰੁਤੀ ਮਾਹ ਕਵਣ, ਜਿਤ ਹੋਆ ਆਕਾਰ, ਵੇਲਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕਾਣ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾਂ ਕਿਵ ਸਾਲਾਹੀਂ, ਕਿਉਂ ਵਰਣੀ ਕਿਵ ਜਾਣਾ, ਨਾਨਕ ਆਖਣੇ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਗਾ ਹੋਵੇ, ਨਾਨਕ ਜੇ ਕੋ ਆਪਾਉ ਜਾਣੈ, ਅਗੈ ਗਇਆ ਨਾ ਸੋਹੈ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅਗੇ ਗਇਆ ਨਾ ਸੋਹੈ। ਹਜ਼ੂਰ ਕਹਿੰਦੇ ਨੇ ਤੀਰਥ, ਤਪ, ਦਇਆ, ਦਤ, ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਤੀਰਥ ਦਾ ਮਤਲਬ ਹੈ ਤੀਰਥ ਇਸ਼ਨਾਨ ਜਾਂ ਤੀਰਥ ਯਾਤਰਾ। ਤਪ ਦਾ ਮਤਲਬ ਹੈ ਤਪ ਸਾਧਨਾ, ਕਰੜੀ ਘਾਲਣਾ ਕਰਨੀ, ਤਪੱਸਿਆ ਕਰਨੀ। ਦਇਆ, ਜੀ ਦਇਆ, ਜੀਵਾਂ 'ਤੇ ਤਰਸ ਕਰਨਾ। ਦਤ ਦਾਨ, ਦਤ ਦਾਨ ਦਾ ਮਤਲਬ ਹੈ ਦਿੱਤਾ ਹੋਇਆ, ਹੱਥੀਂ ਦਿੱਤਾ ਦਾਨ। ਹਜ਼ੂਰ ਕਹਿੰਦੇ ਨੇ ਜੇ ਕੋਈ ਤੀਰਥ ਯਾਤਰਾ ਵੀ ਕਰੇ, ਤੀਰਥ ਇਸ਼ਨਾਨ ਵੀ ਕਰੇ, ਤਪੱਸਿਆ ਵੀ ਕਰੇ, ਦਇਆ ਵੀ ਕਰੇ, ਹੱਥੀਂ ਦਾਨ ਵੀ ਦੇਵੇ, ਤੋਂ ਅਸੀਂ ਸਾਰੇ ਜਾਣਦੇ ਹਾਂ ਭਾਈ ਇਹ ਕਰਮ ਜਿਹੜੇ ਨੇ ਇਹ ਭਲੇ ਕਰਮ ਨੇ। ਪਰ ਹਜ਼ੂਰ ਇਹ ਕਹਿੰਦੇ ਨੇ ਵੀ ਜੇ ਤੇ ਇਹਨਾਂ ਨੂੰ ਕੀਤਾ ਜਾਏ ਸਾਧਨ ਮਾਤਰ ਸਮਝ ਕੇ ਵੀ ਮਨ ਵਿੱਚ ਤਬਦੀਲੀ ਲਿਆਉਣੀ ਹੈ, ਮਨ ਨੂੰ ਨਿਰਮਲ ਕਰਨਾ ਹੈ, ਅਤੇ ਜੇ ਤੇ ਇਹ ਕੀਤਿਆਂ ਮਨ ਨਿਰਮਲ ਹੋ ਸਕੇ ਇਹ ਭਲੇ ਕੰਮ ਨੇ। ਹਜ਼ੂਰ ਕਹਿੰਦੇ ਨੇ ਹੈਣ ਤੇ ਭਲੇ, ਲੇਕਿਨ ਅਸਲੀ ਭਲਾ ਕੰਮ ਹੈ ਵਾਹਿਗੁਰੂ ਦਾ ਨਾਮ ਸਿਮਰਨਾ। ਜੇ ਤੇ ਇਹ ਇਸ ਵਾਸਤੇ ਕੀਤੇ ਜਾਂਦੇ ਨੇ ਕਿ ਮਨ ਜਿਹੜਾ ਹੈ ਉਹਦੀ ਹਾਲਤ ਤਬਦੀਲ ਹੋ ਜਾਏ, ਮਨ ਨਿਰਮਲ ਹੋ ਜਾਏ, ਫਿਰ ਤਾਂ ਠੀਕ ਨੇ। ਲੇਕਿਨ ਆਪਣੇ ਆਪ ਦੇ ਵਿੱਚ ਇਹ ਸੰਪੂਰਨ ਕਰਮ ਨਹੀਂ, ਕਿਉਂਕਿ ਇਹਨਾਂ ਦੇ ਕੀਤਿਆਂ ਮਨ ਦੀ ਮੈਲ ਉਤਰਦੀ ਨਹੀਂ। ਮਨ ਦੀ ਮੈਲ ਉਤਰਨੀ ਹੈ ਤੇ ਨਾਮ ਜਪਿਆ ਉਤਰਨੀ। ਹਜ਼ੂਰ ਦਾ ਫਰਮਾਨ ਹੈ ਇਹ ਕਰਮ ਕੀਤਿਆਂ ਜੇ ਕੋ ਪਾਵੈ ਤਿਲਕਾ ਮਾਣ, ਜੇ ਕਿਸੇ ਨੂੰ ਇਹਦੇ ਤੋਂ ਕੋਈ ਮਾਣ ਪ੍ਰਾਪਤ ਹੁੰਦਾ ਹੈ ਤੇ ਉਹ ਤਿਲ ਮਾਤਰ ਤੁੱਥ ਜਿਹਾ ਮਾਣ ਹੀ ਹੈ। ਫਲਾਣਾ ਜੀ ਬੜਾ ਤੀਰਥ ਯਾਤਰੀ ਹੈ, ਫਲਾਣਾ ਬੜਾ ਤਪਸਵੀ ਹੈ, ਉਦੋਂ ਕਹਿੰਦੇ ਨੇ ਇਹਦਾ ਕੋਈ ਵਡਿਆਈ ਨਹੀਂ, ਬੜੀ ਤੁੱਛ ਜੀ। ਮਹਾਰਾਜ ਆਪ ਫਰਮਾਓ ਤੁਹਾਡਾ ਕੀ ਪੱਖ ਹੈ? ਤੋ ਹਜ਼ੂਰ ਕਹਿੰਦੇ ਨੇ ਜੇ ਮਨ ਵਿੱਚ ਤਬਦੀਲੀ ਲਿਆਉਣੀ ਹੈ, ਮਨ ਨਿਰਮਲ ਕਰਨਾ, ਪੁੰਨੀ ਬਣਨਾ, ਹਜ਼ੂਰ ਕਹਿੰਦੇ ਨੇ ਸੁਣਿਆ ਮੰਨਿਆ ਮਨ ਕੀਤਾ ਭਾਓ, ਗੁਰੂ ਦੀ ਸਿੱਖਿਆ ਨੂੰ ਨਾਮ, ਗੁਰੂ ਦੀ ਸਿੱਖਿਆ ਨਾਮ, ਇਹਨੂੰ ਸੁਣਿਆ, ਸੁਣ ਕੇ ਮੰਨਿਆ, ਫਿਰ ਮਨ ਕਰਕੇ ਇਹਨੂੰ ਪਿਆਰ ਕੀਤਾ, ਮਨ ਕਰਕੇ ਇਹਦੇ ਵਿੱਚ ਪ੍ਰੇਮ ਪੈਦਾ ਕੀਤਾ, ਅੰਤਰਗਤ ਤੀਰਥ ਮਲ ਨਹਾਓ। ਹਜ਼ੂਰ ਕਹਿੰਦੇ ਨੇ ਕਿ ਉਸ ਸਿਦਕਵਾਨ ਜਗਿਆਸੂ ਦਾ ਅੰਤਰਮੁਖੀ ਆਤਮ ਤੀਰਥ ਉੱਤੇ ਮਲ ਮਲ ਕੇ ਇਸ਼ਨਾਨ ਹੋ ਜਾਂਦਾ। ਇਹਦੇ ਤੋਂ ਇਹ ਪਤਾ ਲੱਗਾ ਕਿ ਮਨੁੱਖ ਦੇ ਅੰਦਰ ਵੀ ਇੱਕ ਤੀਰਥ ਹੈ, ਅੰਤਰਮੁਖੀ ਤੀਰਥ। ਹਜ਼ੂਰ ਕਹਿੰਦੇ ਬਾਹਰਲੇ ਤੀਰਥਾਂ 'ਤੇ ਨਹਾਉਂਦਿਆਂ ਮਨ ਦੀ ਮੈਲ ਨਹੀਂ ਉਤਰਨੀ, ਮਨ ਦੀ ਮੈਲ ਉਦੋਂ ਉਤਰਨੀ ਹੈ ਜਦੋਂ ਅੰਦਰਲੇ ਤੀਰਥ 'ਤੇ ਇਸ਼ਨਾਨ ਕਰਨ। ਅੰਦਰਲਾ ਤੀਰਥ ਹੈ ਆਪਣਾ ਮਨੁੱਖ ਦਾ ਹਿਰਦਾ, ਜਿਹੜਾ ਨਿਵਾਸ ਅਸਥਾਨ ਹੈ ਅੰਦਰਲੇ ਨਾਮ ਖਜ਼ਾਨੇ ਦਾ, ਕਿਉਂਕਿ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਇਸ ਦੇ ਹੀ ਮੈਂ ਇਸ ਕਾ ਬਿਸਰਾਮ। ਮਹਾਰਾਜ ਕਹਿੰਦੇ ਜਦੋਂ ਨਾਮ ਨੂੰ ਸੁਣਿਆ, ਨਾਮ ਨੂੰ ਮੰਨਿਆ, ਨਾਮ ਨਾਲ ਮਨ ਕਰਕੇ ਪ੍ਰੇਮ ਕੀਤਾ, ਉਸ ਮਨੁੱਖ ਦਾ ਅੰਦਰਲੇ ਤੀਰਥ 'ਤੇ ਮਲ ਮਲ ਕੇ ਇਸ਼ਨਾਨ ਹੋ ਜਾ। ਬੜੀ ਅਜੀਬ ਗੱਲ ਹੈ ਕਿ ਇੰਨੀ ਇੰਨੀ ਉਮਰ ਤੱਕ ਸਾਨੂੰ ਅੰਦਰਲੇ ਕਿਸੇ ਤੀਰਥ ਦਾ ਪਤਾ ਹੀ ਨਹੀਂ। ਮਹਾਰਾਜ ਨੇ ਕਿਹਾ ਸੀ ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ, ਹਿਰਦੈ ਕਮਲ ਘਟ ਬ੍ਰਹਮ ਨਾ ਚੀਨਿਆ, ਕਾਹੇ ਪਿਆ ਸੰਨਿਆਸੀ, ਪਰਮੇ ਭੁੱਲੀ ਰੇ ਜੈ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ। ਤੂੰ ਉਸ ਪਰਮ ਆਨੰਦ ਸਰੂਪ ਵਾਹਿਗੁਰੂ ਨੂੰ ਪਛਾਣਿਆ ਹੀ ਨਹੀਂ। ਇੱਥੇ ਮਹਾਰਾਜ ਸਾਨੂੰ ਅੰਤਰਮੁਖੀ ਹੋ ਕੇ ਨਾਮ ਸੁਣਨ ਅਤੇ ਮੰਨਣ ਦਾ ਉਪਦੇਸ਼ ਕਰ ਰਹੇ, ਨਾਲ ਹੀ ਇਹ ਸਮਝਾ ਰਹੇ ਨੇ ਕਿ ਜਦੋਂ ਅੰਦਰ तीर्थ अंदरले तीर्थ ते इशनान हो जाए, फिर मनुख जेड़ा कहिंदा सी मैं तपस्या करन वाला मां, मैं ते जी तीर्थ इशनानी हाँ, मैं ते जी दानी हाँ, वो फिर हाथ जोड़ लैंदा है। वो कहिंदा सब गुण तेरे मैं ना ही कोई। करता पुरख जी, जिन्ने गुण ने ये तेरे ने, जे कोई मैनू प्राप्त हो जाए तो मैं सुभागा, पर मैं अपने कोलों कोई गुण धारण कर सकां या गुण पैदा कर सकां ये मेरी समर्था है। महाराज ने साडा अहंकार और हमें ये तोड़न लई सानू गल समझाई है कि मनुख दे जिन्ने भी गुण ने कोई धनी है तो धन तो करता पुरख दा, धन मनुख दा तो नहीं है। जे मनुख कोई कर्म कहिंदा है, आपस को कर्म अंत कहावे, जन्म मरे बोजोन परमावे, धन भूमिका जो करे गुमान, सो मूर्ख अंधा ज्ञान। हजूर कहिंदे ने गुण ते तेरा है ही कोई नहीं, जे तेरा सुंदर स्वरूप तेनू मिलिया है वो भी तेरा गुण नहीं, बल्कि करता पुरख ने तेनू सुंदर स्वरूप दिता है। तो हजूर कहिंदे ने भी एहो कहना बनता है, सब गुण तेरे मैं ना ही कोई, विण गुण कीते भगत ना होए। ये अर्थ ये किए जाते हैं भी जे मनुख विच कोई गुण नहीं ना, कोई मनुख गुण पैदा नहीं करता, धारण करता नहीं, उस को भगती भी नहीं हो सकती। पर यह अर्थ नहीं, मनुख गुण आप पैदा कर ही नहीं सकता। कोई कहे कि मैं अपने आप दे विच गुण बसाने ने तो गुणी बनना है, महाराज कहते हैं बिल्कुल नहीं। जेड़ा भी ये समझेगा कि यह गुण मेरा है, यह गुण मैं धारण किया है, वो अहंकारी बनेगा, गुणी नहीं बनेगा। हजूर थानू समझा रहे ने करता पुरख नूं ये कहो जी, तुहाडे गुण बख्शे बगैर जे तुसी उपकार करो, मैनू गुण दिओ ते मेरे कोल भगती हो सकती है। जे तुसी गुण बख्शो ना, उपकार करो ना, मेरे को भगती भी नहीं हो सकती। भाई गुरदास ने सानू ये गल ये अर्थ समझाए ने। तो भाई गुरदास फरमाते ने सतगुर गुणी निधान है, गुरु गुणा का खजाना है। गुण कर बख्शे अवगणे आरे, सतगुरु पर उपकार करता है, गुण करना होंदा पर उपकार करना। नानक निर्गुण गुण करे, निर्गुणा ते भी करता पुरख उपकार करता है, उन्होंने भी गुणी बनाता है। तो किसी नु भी गुणी बनाना है ते करता पुरख ओदे अंदर ओ गुण पैदा करेगा तां ओदे च ओ गुण आएगा। जे ते नाम जपदा 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 खिड़ पे विकास आ गया ते अंदरला हिरदा भर गया ते फिर ये हो जाएगा मन हर रस टुल टुल पौंदा जीव। मन जेड़ा है हरी रस ते उछल उछल के, ते भांडा जिस वेल भर गया है फिर उस भांडे चों बाहर फुल है, जिनी देर तक मीटिया होया है उन्नी देर तक उड़ चो खुशबू बाहर नहीं गई, पर जदों सुंदरता ते खुशबू फुल विच भर गई है फिर फुल खिड़दा है ते ओ सुंदरता ते खुशबू नूं वंडदा है। हजूर कहिंदे ने इसे तरह ही जदों गुणी निधान सतगुरु किसे उत्ते पर उपकार करके उन्हों गुणी बनाए फिर उन्हों बख्श ले, फिर ओ गुरु दे बख्शे हुए गुणा नूं ब्रह्म ज्ञानी पर उपकार उमाहा, उन्हों ये हुंदा है कि ए जिहड़ा मेरा गुआंढी है ये भी गुणी बने। तो हजूर कहते असली गल यह है भाई सारे गुण करता पुरख जी तुहाडे ने, मेरा कोई नहीं, पर तुहाडे पर उपकार कीते बगैर अथवा तुहाडे गुण दिते बगैर मैं तो भगती भी नहीं हो सकती। स्वस्थ आत बाणी बरमाओ, स्वस्थ कहते ने हे वाहिगुरु तू कल्याण स्वरूप, नाथ बाणी बरमाओ। स्वस्थ आथ दा मतलब है तू स्वस्थ है, तू कल्याण स्वरूप है। बाणी ब्रह्माओ, तुहाडी जिहड़ी बाणी है ओ ब्रह्म स्वरूप, तुहाडी बाणी विच ते तुहाडे विच कोई फर्क नहीं। तुहाडी बाणी ब्रह्म दी लखता कराण वाली बाणी, गुरु गुरु है बाणी। वाह वाह बाणी निरंकार है। हजूर कहंदे ने हे करता पुरख जी, तुसी ओ कल्याण स्वरूप ते तुहाडी बाणी जिहड़ी है इह ब्रह्म दा ही रूप, तुहाडा ही रूप है। सत सुहाण सदा मन चाओ। हे करता पुरख जी, तुसी सत स्वरूप, तुसी आउणे जाणे नहीं, तुहाडा स्वरूप सदीवी, तुहाडा स्वरूप खत्म नहीं होना। क्यों? कि तुहाडा स्वरूप पंज भूत की नहीं, जिन्ने स्वरूप इन्हां पंजां तत्तां तों बने होए ने उह सारिआं दे सारे बिनसणहार अज है ने कल नहीं रहने। पर करता पुरख जी, तुहाडा स्वरूप जिहड़ा है उह मादी नहीं, पंज भूत की नहीं, तुहाडा स्वरूप है नूरी, निरा ही नूर है, प्रकाश ही प्रकाश है। ते प्रकाश जिहड़ा है उह कदी खत्म नहीं हुंदा, उह सदीवी है। सत सत स्वरूप सदा होंद वाला, सुहाण सुहाण दा मतलब है सुंदरता, सुंदरता वाला सुंदरावला। सदा मन चाओ, तुहाडे मन विच सदीव काल खेड़ा रहिंदा, तुसी सत चित आनंद स्वरूप, सदा सच दा आनंद सतरंग प्रणासी। हुण महाराज करता पुरख नूं नमस्कार करके ते कहिंदे ने, करता पुरख जी तुसी बेअंत हो, तुहाडी गत मित किसे नहीं पाई, हर की गत ना को जाने, जोगी जती तपी पच हारे और बहु लोक सियाने। हजूर कहिंदे ने, कवण सो वेला वखत कवण, कवण थित कवण वार, कवण सिर उत्ती माहो कवण जित होआ आकार। करता पुरख जी, जदों जिस समय जगत दा ए आकार पसारा जड़ा है ए होंद विच आया, वो केड़ा वेला सी? वखत कवण समा केड़ा सी? कवण थित थित केड़ी सी? वार केड़ा सी? रुत केड़ी सी? महीना केड़ा सी? हुण महाराज कहिंदे ने, किसे नूं नहीं पता। तुसां जदों ए संसार दा रचन रचिया, किसे नूं नहीं पता केड़ी थित विच रचिया, केड़े वार रचिया, केड़ा महीना सी, केड़ा समा सी। हजूर कहिंदे ने, ए मनुख दे वस दी गल नहीं ए जान सकना। वेल ना पाईया पंडती, ओ जिहड़ा समा सी ना जदों तुसी आकार बनाया, उस समय दी टोह जिहड़ी है पंडतां नूं भी नहीं लगी, ओ भी नहीं जान सके भी किहड़े वेले तुसां संसार रचिया। जे उहनां नूं पता हुंदा, हजूर कहिंदे ने, जे होवै लेख पुराण, के कोई पुराण लेख संसार रचना बारे लिखिया होवे, कुछ नहीं मिलता पुराणा चो। करता पुरख ने संसार कदों रचिया? वक्त ना पायो कादियां, वक्त कहिंदे ने वेले नूं, जे वेला वक्त विचारीए। इत्थे साडे मुल्क विच ही एक मुसलमाना दा एक फिरका होया कादियानी, ते ए साडे बटाले ही सी उन्हां दा हैडक्वार्टर। उन्होंने ऐस तुक दे बड़े कसूते अर्थ कीते, ते करन लगिया उन्होंने यह कहा भी देखो गुरु नानक साहब नूं पता सी भई पंजाब विच एक कादियां दा कादियानी फिरका होना है ते वो अपने सिखां नूं ये हुक्म कर गए ने भी देखियो उन्होंने इस्लाम की गल करनी है उन्होंने हज़रत मुहम्मद साहब की गल करनी है उन्होंने अपना जिहड़ा उन्हां दा पीर है उहदी भी गल करनी है ते देखियो किधरे उन्होंने वक्तां च ना पा दिओ जे उन्हां नाल जंग करनी शुरू कर दिओ उन्हां वास्ते कजिए खड़े कर दिओ उन्होंने इस तुक का अर्थ इस तरह किया और उन्होंने एक किताब लिखी है चोणवें फुल एक उन्हें किताब लिखी है हज़रत बाबा नानक मुसलमान थे ये काफ़ी देर तक झगड़ा चलता रहा आर्या समाज वालों किताब लिखी गई हज़रत बाबा नानक हिंदू थे मुसलमानों ने यह कहा भी हज़रत बाबा नानक मुसलमान थे और उन्होंने ये गल्लां भी लिखियां भी ये कह गए ने गुरु नानक साहब कह गए ने भी पांच वेले नमाज पढ़नी है गुरु नानक साहब बांग भी देंदे सन उन्होंने लिखिया दित्ती बांग नमाज कर गुरु नानक साहब मक्के हज करन भी गए गुरु नानक साहब गोश्त भी खाया करते थे उन्होंने कहा भी उत्थे नानू पंडित नाल कुरुक्षेत्र दे विच उन्होंने बहस भी हुई उहदे विच ही उन्होंने ये लिखा है कि गुरु नानक साहब ने कहा सी कि कादियानियां नू जिहड़े अपने मत का प्रचार करनगे उन्होंने वक्तां च ना पाया। प्रोफेसर साहब सिंह कहते हैं एक दिन सवेरे सवेरे मैं अपने घर बैठा पाठ करता सा ते कुछ पांच सत दस मुसलमान चल के उत मेरे को आ गए आओ जी जी आया धन पाक थोड़े दर्शन हुए ने कह लगे प्रोफेसर साहब थोड़े को गुरु ग्रंथ साहब की तुक दे अर्थ एक पूछना है कह लगे मेरे धन पाक जे मैनू आते हुए तो मैं जरूर सेवा कराँगा कह लगे गुटका लियाओ गुटका लिया गुटके च उन्होंने यह तुक पढ़ी वक्त ना पायो कादियां जे लिखन ले कुरान वैसे साहब सिंह कहता मैं बड़ा हादसा आया भाई ये कह लगे भी मैं तुहानू अर्थ समझा देंगा पहले तुसी की समझे हो इन्हां दे अर्थ वह मैनू दसो उन्होंने अपने अर्थ दसे जी भी ए ने प्रोफेसर कहने लगा गल है जड़ी बाणी है ना ये किसी नेम अधीन लिखी हुई है यदि एक एक लग मात्र दे अर्थ बनते हैं एवें नहीं फजूल नहीं लगिया हुई औंकड़ा तो सियारियां उन्होंने कहा वक्त तत्ते औंकड़ है ये बहुवचन नहीं एक वचन है ते वक्त जिहड़ा लफज है ना ये तुहाडे अरबी विच वक्त का मतलब है वक्त जिन्हों फारसी चाह के वक्त बन गया फिर अरबी विच लफज है कादी ते फारसी विच बन गया काजी उर्दू विच भी और फारसी विच काजी बन गया। प्रोफेसर कहते हैं मैं उन्हें समझाया इहदा मतलब यह है कि जेड़े काजी ने जेड़े धर्म न्याय करन वाले तुहाडे मन्ने जांदे ने मुसलमान मत विच बड़े विद्वान हुंदे ने उन्हां नूं भी इस गल दी टोह नहीं मिली कि किहड़ा वेला सी जदों आकार धरती दा रचिया गया जे उन्हां नूं पता हुंदा उदूं कहंदे ने जे लिखण लेख कुरान पर कोई कुरान विच इहदे बारे भी कोई लेख लिखिया होवे नहीं है। फिर कहिंदे उन्हां नूं मैं समझाया भी जे हुंदा ना इह भई इहनां नूं वक्तां विच ना पायो उहदी बणतर जिहड़ी है उह इह हुंदी पप्पा कन्ना सियारी ईड़ी अगे ऐड़ा ते हाहा औंकड़ पायो करियो यह है पायो यह है भूतकाल की क्रिया। चलो उन्होंने इस गल नूं समझाई तो हजूर कहिंदे ने सृष्टि रचना बारे तुमरा लखा न जाए पसारा के विद सजा प्रथम संसार। तुसी जी पहलो संसार नूं किवें बनाया, कदों बनाया, कादे लई बनाया, किसे नूं नहीं पता और इहदे विचार विच जाण दी लोड़ भी नहीं। थित वार ना जोगी जाने, हजूर कहिंदे ने कोई जोगी का मतलब इत है जेड़ा नछत्र जोगां दा जाणू होवे, जिन्हां नूं इहदा जेड़े तारे मंडल है इन्हां दा ज्ञान होवे सारिआं दा भाई ओ किहड़ा नछत्र सी जी, उदों शनि किहड़े घर विच सी, शुक्र किहड़े घर विच सी जदों पैदा होया। हजूर कहिंदे ने थित वार ना जोगी जाने, कोई जेड़ा नछत्रां दा ज्ञान रखण वाला जोगी है ਉਹ ਵੀ ਥਿਤ ਅਤੇ ਵਾਰ ਜਦੋਂ ਸ੍ਰਿਸ਼ਟੀ ਸਾਜੀ ਗਈ ਉਹ ਨਹੀਂ ਜਾਣਦਾ। ਰੁੱਤ ਮਹਾ ਨਾ ਕੋਈ, ਨਾ ਕਿਸੇ ਨੂੰ ਰੁੱਤ ਦਾ ਪਤਾ, ਨਾ ਕਿਸੇ ਨੂੰ ਮਹੀਨੇ ਦਾ ਪਤਾ। ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਜਿਹੜਾ ਕਰਤਾ ਪੁਰਖ ਇਸ ਸ੍ਰਿਸ਼ਟੀ ਨੂੰ ਸਾਜਦਾ, ਇਹਦੀ ਸਿਰਜਣਾ ਕਰਦਾ, ਆਪੇ ਜਾਣੇ ਸੋ ਉਹ ਆਪ ਹੀ ਇਹਨੂੰ ਜਾਣਦਾ। ਅੱਜ ਵੀ ਸਾਇੰਸਦਾਨ ਇਸ ਟੋਹ ਵਿੱਚ ਲੱਗੇ ਹੋਏ ਨੇ ਵੀ ਪਤਾ ਕੀਤਾ ਜਾਏ ਵੀ ਸ੍ਰਿਸ਼ਟੀ ਦਾ ਕਿੰਨੀ ਕੁ ਉਮਰ ਹੋ ਚੁੱਕੀ। ਉਹ ਵੱਖ ਵੱਖ ਆਪਣੇ ਤਰੀਕਿਆਂ ਨਾਲ ਵੱਖ ਵੱਖ ਖੋਜਸ਼ਾਲਾ ਵਿੱਚ ਬੈਠੇ ਹੋਏ ਉਹ ਖੋਜ ਕਰੀ ਜਾ ਰਹੇ ਨੇ, ਪਰ ਹਜ਼ੂਰ ਨੇ ਗੁਰਸਿੱਖ ਪੁੱਤਰਾਂ ਨੂੰ ਇਹ ਸਮਝਾ ਦਿੱਤਾ ਜਦੋਂ ਵੀ ਰਚੀ ਗਈ ਕਰਤਾ ਪੁਰਖ ਨੇ ਰਚੀ ਇਹਦੀ ਟੋਹ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਲੱਗੀ ਅਤੇ ਕਿਸੇ ਨੂੰ ਪਤਾ ਲੱਗ ਸਕਣੀ ਨਹੀਂ, ਅਤੇ ਜੇ ਫਰਜ਼ ਕਰ ਲਓ ਕਿਸੇ ਨੂੰ ਪਤਾ ਲੱਗ ਵੀ ਜਾਏ ਤਾਂ ਉਹਦਾ ਸੌਰ ਨਾ ਕੱਖ ਨਹੀਂ। ਸ੍ਰਿਸ਼ਟੀ ਬਾਰੇ ਕਿਉਂ ਸੋਚਦੇ ਹੋ ਤੁਸੀਂ? ਧਿਆਨ ਕਰੋ ਕਰਤਾ ਪੁਰਖ ਦਾ ਜਿਹੜਾ ਤੁਹਾਡੇ ਅੰਦਰ ਵੱਸ ਰਿਹਾ ਹੈ, ਅਤੇ ਉਹਦੀ ਹੋਂਦ ਤੋਂ ਫਾਇਦਾ ਉਠਾਓ। ਹਜ਼ੂਰ ਕਹਿੰਦੇ ਨੇ ਕਿਵ ਕਰ ਆਖਾਂ ਕਿਉਂ ਸਲਾਹੀ ਕਿਉਂ ਵਰਣੀ ਕਿਵ ਜਾਣਾ। ਇਹ ਕਰਤਾ ਪੁਰਖ ਜੀ ਮੈਂ ਕਿਵੇਂ ਕਰਤਾ ਤੁਹਾਡੇ ਬਾਰੇ ਜਾਂ ਤੁਹਾਡੀ ਰਚਨਾ ਬਾਰੇ ਮੈਂ ਕਿਵੇਂ ਆਖਾਂ, ਕਿਵੇਂ ਮੈਂ ਇਹਦੀ ਉਸਤਤ ਕਰਾਂ ਸਲਾਹਾਂ, ਇਹਨੂੰ ਕਿਵੇਂ ਇਹਦਾ ਵਰਣਨ ਕਰਾਂ ਅਤੇ ਕਿਵੇਂ ਇਹਦੇ ਬਾਰੇ ਗਿਆਨ ਪ੍ਰਾਪਤ ਕਰਾਂ, ਮੇਰੇ ਤਾਂ ਵੱਸ ਦੀ ਗੱਲ ਨਹੀਂ। ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਹਜ਼ੂਰ ਨਾਨਕ ਮੋੜ ਛਾਪ ਲਾ ਕੇ ਦੱਸਦੇ ਨੇ ਆਖਣ ਦਾ ਮਤਲਬ ਹੈ ਮੂੰਹ ਨਾਲ, ਮੂੰਹ ਨਾਲ ਆਖ ਆਖ ਕੇ ਹਰ ਕੋਈ ਆਖਦਾ ਹੈ ਅਤੇ ਹਰ ਕੋਈ ਇੱਕ ਤੋਂ ਇੱਕ ਸਿਆਣਾ ਬਣੀ ਬੈਠਾ। ਕਾਟ ਨਾ ਕਿਨ ਹੀ ਕਹਾਇਆ ਸਭ ਕਹਤੇ ਹੈ ਪਾਇਆ। ਹਜ਼ੂਰ ਕਹਿੰਦੇ ਨੇ ਇਸ ਦੁਨੀਆ ਦੇ ਉੱਤੇ ਹਰ ਕੋਈ ਇਹੀ ਕਹਿੰਦਾ ਹੈ ਕਿ ਮੈਨੂੰ ਪਤਾ ਹੈ, ਮੈਨੂੰ ਗਿਆਨ ਹੈ, ਹਰ ਕੋਈ ਸਿਆਣਾ ਬਣੀ ਬੈਠਾ ਹੈ। ਪਰ ਹਜ਼ੂਰ ਕਹਿੰਦੇ ਨੇ ਜਿਹੜਾ ਆਪਣੇ ਆਪ ਨੂੰ ਸਿਆਣਾ ਜਾਣਦਾ ਹੈ ਉਹ ਵਾਸਤਵ ਵਿੱਚ ਅਣਜਾਣਾ, ਉਹਨੇ ਕੱਖ ਵੀ ਨਹੀਂ ਜਾਣਿਆ। ਜਾਣਨਾ ਉਸ ਨੇ ਹੈ ਜਿਹਨੇ ਕਰਤਾ ਪੁਰਖ ਨੂੰ ਜਾਣਿਆ, ਜਿਹਨੇ ਕਰਤਾ ਪੁਰਖ ਨੂੰ ਜਾਣ ਲਿਆ ਉਹਨੇ ਸਾਰਾ ਕੁਛ ਹੀ ਜਾਣ ਲਿਆ, ਅਤੇ ਜਿਹਨੇ ਸਾਰਾ ਕੁਛ ਜਾਣ ਕੇ ਕਰਤਾ ਪੁਰਖ ਨੂੰ ਨਹੀਂ ਜਾਣਿਆ, ਹਜ਼ੂਰ ਕਹਿੰਦੇ ਨੇ ਉਹ ਤਾਂ ਮੂਰਖ ਹੈ, ਉਹਨੇ ਕੱਖ ਵੀ ਨਹੀਂ ਜਾਣਿਆ। ਵੱਡਾ ਸਾਹਿਬ ਵੱਡੀ ਨਾਈ, ਸਾਹਿਬ ਦਾ ਮਤਲਬ ਹੈ ਮਾਲਕ, ਕਰਤਾ ਪੁਰਖ ਸ੍ਰਿਸ਼ਟੀ ਦਾ ਮਾਲਕ ਉਹ ਵੱਡਾ ਹੈ। ਨਾਈ ਦਾ ਮਤਲਬ ਹੈ ਇੱਥੇ ਵਡਿਆਈ, ਉਹਦੀ ਵਡਿਆਈ ਵੀ ਵੱਡੀ ਹੈ। ਕੀਤਾ ਜਾਂ ਕਾ ਹੋਵੇ ਉਹੀ ਹੈ ਜਿਸ ਦਾ ਕੀਤਾ ਹੋਇਆ ਸੰਸਾਰ ਉੱਤੇ ਵਰਤ ਰਿਹਾ, ਹੋਰ ਕਿਸੇ ਦਾ ਕੀਤਾ ਹੋਇਆ ਕੁਛ ਨਹੀਂ ਹੋ ਰਿਹਾ। ਮਨੁੱਖ ਕਹਿੰਦਾ ਮੈਂ ਇਹ ਕਰਾਂਗਾ, ਮੈਂ ਉਹ ਕਰਾਂਗਾ, ਹਮ ਕੀ ਆ ਹਮ ਕਰੇਂਗੇ ਹਮ ਮੂਰਖ ਗਾਵਾਰ। ਹਜ਼ੂਰ ਕਹਿੰਦੇ ਕੁਛ ਵੀ ਨਹੀਂ। ਅਤੇ ਕਬੀਰ ਸਾਹਿਬ ਨੇ ਤਾਂ ਹੀ ਉੱਚੀ ਆਵਾਜ਼ ਕਿਹਾ ਸੀ ਨਾ ਹਮ ਕੀ ਆ ਨਾ ਕਰੇਂਗੇ ਨਾ ਕਰ ਸਕੇ ਸਰੀਰ ਕਿਆ ਜਾਣਾ।